71 पन्ने ते पोथी परमेश्वर दे थान तो 1171 सफे ते महले पहले दा उच हद्दी वैण सी गाव्या है। महले पहले दी बाणी ली सिखां दी बाणी चाहुंदा है, उच हद्दी वैण विरक्यों नानक ईश्वर जगन्नाथ उच हद्दी वैण विरक्यों। गुरु नानक दे शब्द हदा ही टप गए ने, बाकी महल्या को शौक नहीं सी उन्हां दे उत्तों दी ज्ञान करन दे महल्ले पहले तो, पर महल्ले पहले दा ज्ञान एडा मुश्किल है उन्हों खोलन लई ही सारिया महल्या दी बाणी जहूर च आई। एडा उच्चे उच हद्दी वैण ने असी थोड़ा जिहा उन्हों समझन की कोशिश करनी, जिदा कि बाबे नानक दा स्टैंडिंग ऑर्डर है दखणी ओंकार च, ये बाणी कद लई बनाई सी। ये बाणी है समझे सूझे पढ़ पढ़ बूझे अंत निरंतरे साचा। जिस बाणी नू गाउणा भी है तो ये भावां दे देश च खेल के गाओ, जिन्नी कु महाराज समझ दे अपनी बुद्धि पिछे रख के इस बाणी नू थोड़ा जिहा समझण की कोशिश करनी है, शब्दां नू शब्द नाल समझण दी। और रहाओ दी तुक असी हमेशा ही अस्थाई बनानी है, जिदे दुआले सारा शब्द पाउंदा है। गुरुआं नू जिस वेले ज्ञान जहूर चाया, जैसी में आवे खसम की बाणी फैसला करी ज्ञान वे लालो, उन्हां नू रहाओ पहला आया है। सारे शब्दों की बनतर है, रहाओ एक्सल है, सारा पहिया शब्द का इस एक्सल के दुआले घूमना है। सो महाराज नू रहाओ आया भी की कलर की जमीन च तू पानी दे जाना है, कभी कलर दे विच मूंजी उग सकती, कलर दे विच खेती नहीं उगदी। जिस खेती दे विच कलर होवे उत्थे जिमीदार कुछ बीजदा नहीं है। महाराज कहिंदा की तू कलर नू सिंची जाना है, ते एक दीवार महाराज दे जिहड़े टैक्निकल लफ्ज़ ने रहाओ दे, जे ना समझांगे सारा शब्द नहीं समझ आएगा। एक दीवार खड़ी कर लो पर वो कच्ची दीवार होवे, अंदरों पोली होवे, उहदे आले दुआले तुसी गच ला दो। पहला सीमेंट नहीं सी हुंदा महाराज वेले, उस वेले चूने नूं चक्कियां च रगड़ रगड़ पी पी के उहदा गच बनाउंदे। वो एडा पक्का पलस्तर है जिहड़ा कि हली तक रौदा ताजमहल ते लगा उखड़दा नहीं है। वो एडा पक्का पलस्तर है सीमेंट नालों भी ज़्यादा, उन्हों गच लाना कहिंदे। कहिंदा तू अंदरों सारी कच्ची दीवार है, तू बाहर गच ला रहा। बड़ी समझण दी लोड़ है कि गुरु महाराज दा बेंट ऑफ माइंड की है शब्द लिखण दा। वो रहाओ दी तुक तू जहर हुंदा है कि कितें जन्म बिरथा ही ना तू गवा लें, तू दीवार दे बार बार ही गच लाई जाना, अंदरों कच्ची है, फिर तू कलर नूं पानी दे जाना। दो लफ़ आउणगे, एक सिंचना ते एक संचना। ਬਾਣੀ 'ਚ। ਜਿਹੜਾ ਸਿੰਚਣਾ ਇਹ ਹੈ ਇਰੀਗੇਟ ਕਰਨਾ, ਸ਼ਾਦਾਬ ਕਰਨਾ, ਪਾਣੀ ਦੇਣਾ। ਜਿਹੜਾ ਸੰਚਣਾ ਹੈ ਉਹ ਇਕੱਠਾ ਕਰਨਾ, ਕਿਸੇ ਧਨ ਨੂੰ ਇਕੱਠਾ ਕਰਨਾ, ਉਹਨੂੰ ਸੰਚਣਾ ਕਿਹਾ ਗਿਆ। ਅਤੇ ਸਿੰਚਣਾ ਇੱਕ ਸਿਆਰੀ ਦਾ ਫਰਕ ਹੋਏਗਾ। ਇੱਥੇ ਮਹਾਰਾਜ ਸਿੰਚਣਾ ਕਹਿ ਰਿਹਾ ਵੀ ਤੂੰ ਕੱਲਰ ਨੂੰ ਨਾ ਸਿੰਚੀ ਜਾਈਂ, ਉਹ ਕੰਮ ਕਰੀਂ ਜਿਹਦੇ ਨਾਲ ਤੇਰੀ ਖੇਤੀ ਬੀਜੀ ਜਾਵੇ ਅਤੇ ਤੂੰ ਹਰਿਆ ਭਰਿਆ ਅੰਦਰੋਂ ਹੋ ਜਾਵਾਂ। ਅਤੇ ਇਹ ਨਾ ਹੋਏ ਤੂੰ ਕੱਲਰ ਨੂੰ ਵੀ ਪਾਣੀ ਦੇਈ ਜਾਏ। ਇਹ ਪਾਣੀ ਦੇਣਾ ਹੈ ਸਿੱਖੀ 'ਚ ਜਿੰਨੇ ਕੰਮ ਹੋ ਰਹੇ ਨੇ ਉਹ ਐਂ ਹੈ ਜਿੱਦਾਂ ਕੱਲਰ ਨੂੰ ਪਾਣੀ ਦੇਈ ਜਾ ਰਹੇ ਆ। ਕਿਹੜਾ ਕੰਮ ਅਸਲ ਹੈ ਜਿਹੜਾ ਸਿੱਖੀ 'ਚ ਸਭ ਤੋਂ ਮੁੱਖ ਹੈ ਉਹਦੇ ਵੱਲ ਮਹਾਰਾਜ ਨਾਲ ਲਿਆਉਣਾ ਹੈ। ਤੋ ਰਹਾਉ ਦੀ ਤੁੱਕ ਆਈ ਉਹਨਾਂ ਨੂੰ ਕਾਹੀ ਕੱਲਰਾ ਸਿੰਚੋ ਜਨਮ ਗਵਾਓ ਜਨਮ ਪੱਥਰ ਨੂੰ ਪੂਜੀ ਜਾਂਦਾ ਹੈ। ਸਾਲਗ੍ਰਾਮ ਪੱਥਰ ਨੂੰ ਕਿਹਾ ਹੈ ਜਿਹੜਾ ਕਿ ਪਹਿਲਾਂ ਜਿੱਥੋਂ ਅਸੀਂ ਪੂਣੀ ਛੋਈ ਸੀ ਇਸ ਲੜੀ ਦੀ, ਜਪ ਹੋ ਤਾਂ ਏਕੋ ਨਾਮਾ ਆਵਰ ਨਿਰਾਫਲ ਕੰਮ। ਉਹ ਹੈ ਮਨ ਸੰਪਟ ਜਿਤ ਸਤ ਸਰਨ ਆਵਨ ਭਾਵਨ ਪਾਤੀ ਤ੍ਰਿਪਤ ਕਰੇ। ਬਿਪ ਕਹਿੰਦੇ ਆ ਬ੍ਰਾਹਮਣ ਨੂੰ। ਬ੍ਰਹਮਣਵਾਦ ਦੀ ਪੂਜਾ ਕੀ ਸੀ? ਵੀ ਉਹ ਪੱਥਰ ਨੂੰ ਪੂਜਦਾ ਸੀ। ਮਹਾਰਾਜ ਨਾ ਇੱਥੇ ਨਾਮ ਦੀ ਪੂਜਾ ਵੱਲ ਲਿਆਉਣਾ ਹੈ। ਇਹ ਸਾਡਾ ਆਦਿ ਗੁਰੂ ਬੋਲ ਰਿਹਾ ਹੈ, ਉਹ ਕੋਈ ਲੀਕਾਂ ਕੱਢ ਰਿਹਾ ਹੈ ਗਾਂ ਸਿੱਖੀ ਲਈ। ਜਿਹੜੇ ਜੁੰਮੇ ਉਹਨਾਂ ਦਾ ਕੰਮ ਸੀ, ਇਹ ਜਿਹੜਾ ਲੇਟੈਸਟ ਦੁਨੀਆ ਦਾ ਪ੍ਰੋਫਿਟ ਆਇਆ, ਇੱਥੋਂ ਬਾਅਦ ਨਹੀਂ ਕੋਈ ਪ੍ਰੋਫਿਟ ਆਇਆ। ਲੇਟੈਸਟ ਔਰ ਮੋਸਟ ਮਾਡਰਨ, ਸੱਚ ਪੁਰਾਣਾ ਨਾ ਸੀ ਇਹ, ਨਾਮ ਨਾ ਮੈਲਾ ਹੋਏ। ਇਹ ਜੋ ਸਾਡਾ ਬ੍ਰਹਮ ਗਿਆਨ ਹੈ ਇਹ ਦੁਨੀਆ ਦਾ ਸਭ ਤੋਂ ਲੇਟੈਸਟ ਹੈ। ਔਰ ਸਭ ਤੋਂ ਇਹਦੇ ਲਈ ਛਾਤੀ ਠੋਕ ਕੇ ਲਿਖਣ ਵਾਲਿਆਂ ਨੇ ਕਿਹਾ ਹੈ ਪੂਰਨ ਬ੍ਰਹਮ ਗਿਆਨ। ਉੱਥੀ ਪਰਮੇਸ਼ਰ ਕਾ ਥਾਨ ਸਾਧ ਸੰਗੇ ਗਾਵ ਹੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਐਡੀ ਵੱਡੀ ਚੀਜ਼ ਕਹਿ ਦੇਣੀ ਪ੍ਰਾਈਡ ਨਾ ਕੋਈ ਵਿਰਲਿਆਂ ਦਾ ਕੰਮ ਹੈ, ਵੀ ਇਹ ਪੂਰਨ ਬ੍ਰਹਮ ਗਿਆਨ ਹੈ। ਔਰ ਇਹਨੂੰ ਐਡਿਟ ਵੀ ਉਹਨਾਂ ਨੇ ਆਪ ਹੀ ਕੀਤਾ ਹੈ, ਬਾਅਦ 'ਚ ਨਹੀਂ ਇਹ ਪੋਥੀ ਬਣੀ। ਇਸ ਕਰਕੇ ਇਹਦੇ ਵਿੱਚ ਉਹਨਾਂ ਨੇ ਗੱਲ ਸਮਝਾਉਣੀ ਹੈ ਕਿ ਦੁਨੀਆ 'ਚ ਪਹਿਲਾਂ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਕਰਮ ਧਰਮ ਬੜਾ ਪ੍ਰਧਾਨ ਸੀ। ਕਰਮ ਧਰਮ ਗੁਰੂ ਨਾਨਕ ਨੇ ਆਣ ਕੇ ਨਾਮ ਧਰਮ ਤੋਰਿਆ, ਉਹਦੀ ਵਡਿਆਈ ਦੱਸੀ। ਇਹ ਨਾਮ ਧਰਮ ਹੈ ਕਲਯੁੱਗ ਦੇ ਵਿੱਚ, ਤਾਂ ਉਹਦੇ ਵੱਲ ਅਸੀਂ ਸਾਰੀ ਪੂਣੀ ਛੋਈ ਹੈ ਵੀ ਜਪ ਹੋ ਤਾਂ ਏਕੋ ਨਾਮਾ, ਅਤੇ ਕਲਰ ਨੂੰ ਪਾਣੀ ਦੇਣ ਵਾਲਾ ਕੰਮ ਨਾ ਕਰੋ। ਕੱਚੀ ਦੀਵਾਰ ਅੰਦਰੋਂ ਹੈ, ਬਾਹਰੋਂ ਗੱਚ ਨਾ ਲਾਈ ਜਾਓ, ਅਤੇ ਜਨਮ ਨਾ ਗਵਾਓ ਬਿਰਥਾ। ਇਹ ਬ੍ਰਹਮਣਵਾਦ ਦੀ ਪੂਜਾ ਦੱਸੀ ਹੈ। ਹੁਣ ਗੁਰੂ ਨਾਨਕ ਆਪਣੀ ਪੂਜਾ ਅਗਲੀ ਲਾਈਨ 'ਚ ਦੱਸਣਗੇ।
ਸਾਲਿਕ ਰਾਮ ਬਿਪ ਪੂਜੇ ਮਨਾਓ, ਸਾਲਿਕ ਰਾਮ ਬਿਪ ਪੂਜੇ ਮਨਾਓ, ਸੁਕ੍ਰਿਤ ਤੁਲਸੀ ਮਾਲਾ
ਵਿੱਚ ਜਾ ਕੇ ਰਹਾਉ ਆਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ 'ਚ ਪਹਿਲਾਂ ਰਹਾਉ ਆ ਜਾਂਦਾ ਹੈ, ਲੇਕਿਨ ਬਹੁਤ ਸਾਰੇ ਸ਼ਬਦਾਂ 'ਚ ਅੰਦਰ ਰਹਾਉ ਆਏਗਾ, ਪਰ ਉੱਥੋਂ ਪਹਿਲਾਂ 2, 3, 4 ਤੁਕਾਂ ਲਿਖੀਆਂ ਹੋਣਗੀਆਂ ਜਿਹੜੀਆਂ ਜਾ ਕੇ ਰਹਾਉ 'ਚ ਸਮਾ ਜਾਣਗੀਆਂ, ਅਤੇ ਰਹਾਉ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋਏਗਾ। ਰਹਾਉ ਤੋਂ ਪਹਿਲੀਆਂ ਤੁਕਾਂ ਜਿੱਥੋਂ ਬਾਅਦ ਏਕਾ ਪਿਆ ਹੋਏਗਾ, ਰੁੱਥੋਂ ਬਾਅਦ ਰਹਾਉ ਦੀਆਂ ਤੁਕਾਂ ਸ਼ੁਰੂ ਹੋਣਗੀਆਂ, ਉਹਦੇ ਬਾਅਦ ਵੀ ਏਕਾ ਪਿਆ ਹੋਊਗਾ ਪਰ ਰਹਾਉ ਨਾਲ ਲਿਖਿਆ ਹੋਊਗਾ। ਇਸ ਕਰਕੇ ਉੱਚ ਚੋਟੀ ਦੀਆਂ ਜੋ ਮਜ਼ਮੂਨ ਮਹਾਰਾਜ ਨਾਲ ਲੈਣਾ ਸੀ ਰਹਾਉ 'ਚ, ਉਹ ਉਹਨਾਂ ਨੇ ਉੱਤੇ ਬਿਆਨ ਕਰ ਦਿੱਤਾ ਵੀ ਆਹੋ ਜੀ ਪੂਜਾ ਨਾ ਕਰੀ ਚੱਲ, ਜਿਹੜੀ ਤੂੰ ਕਰ ਰਿਹਾ ਹੈ ਰਾਮ ਨਾਮ ਜਪ, ਇਹਦੇ ਨਾਲ ਬੇੜਾ ਬੰਨ ਆਪਣਾ ਅਤੇ ਜਨਮ ਸਫਲਾ ਕਰ। ਹੁਣ ਰਹਾਉ ਦੀ ਤੁਕ ਗੁਰੂਆਂ ਨੂੰ ਬੋਲਣੀ ਨਹੀਂ ਸੀ ਪੈਂਦੀ, ਜੇ ਭਾਵਾਂ ਦੇ ਦੇਹ 'ਚ ਖੇਲ ਕੇ ਗਾਵੀਏ ਤੁਕ ਆਪਣੇ ਆਪ ਮੂੰਹੋਂ ਉੱਠੇਗੀ, ਫਿਰ ਅਸੀਂ ਕਰੀਏ ਕੀ ਜਾਂ ਕੀ ਹੋ ਕੀ ਰਿਹਾ ਹੈ, ਇਹਦੇ ਪਰਥਾਏ ਸ਼ਬਦ ਹੈ, ਉਹ ਆਪੇ ਮੂੰਹ 'ਚੋਂ ਰਹਾਉ ਉੱਠੇਗਾ। ਤੋ ਆਓ ਪਹਿਲਾਂ ਉਤਲੀ ਸਟੇਜ ਤੋਂ ਤੁਰੀਏ। ਸਾਲੇ ਕੇ ਰਾਮ ਪਿੱਤੂ ਉੱਚੇ ਮਨਾਵ, ਸਾਲੇ ਕੇ ਰਾਮ ਪਿੱਤੂ ਉੱਚੇ ਮਨਾਵ, ਸੁਕ੍ਰਿਤ ਤੁਲਸੀ ਮਾਲਾ। ਇਹ ਸਾਰੇ ਪੂਜਾ ਦੇ ਬਾਹਰ ਦੇ ਢੰਗ ਹੈ, ਤੁਲਸੀ ਦੀ ਮਾਲਾ ਸਾਰਾ ਕੁਛ ਬਾਹਰ ਲਾਓ ਮਹਾਰਾਜ ਦੱਸ ਰਹੇ, ਔਰ ਖਾਸ ਕਰਕੇ ਲਫ਼ਜ਼ ਬਿਪ ਲਿਖ ਦਿੱਤਾ, ਜਾਵੇ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਅਸੀਂ ਨਾਲ ਨਾਲ ਥੋੜ੍ਹੀ ਜਿਹੀ ਰਿਲੇਟਿਵ ਚੀਜ਼ ਦਸਮ ਪਾਤਸ਼ਾਹ ਦੀ ਇਸ ਕਰਕੇ ਦੱਸ ਰਹੇ ਹਾਂ ਵੀ ਮਹਾਰਾਜ ਨਾਲ ਲਿਖਿਆ ਹੈ, ਕਾਹੂ ਨੇ ਪਾਹਨ ਪੂਜ ਧਰਿਓ ਸਿਰ, ਕਾਹੂ ਨ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਸਾਵੇ, ਕਾਹੂ ਪਿਛਾ ਕੁਰਸੀਸ ਨਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ, ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ, ਨਾ ਪਾਇਓ ਪਾਤਸ਼ਾਹੀ ਦਸਮੀ, ਤੇ ਇਹੋ ਰਹਾਉ ਦੀ ਤੁਕ ਕਹਿ ਰਹੇ ਨੇ।
ਅੰਮ੍ਰਿਤ ਸਿੰਘ ਪਰੋ ਪਿਆਰੇ, ਅੰਮ੍ਰਿਤ
ਪਹਿਲਾ ਜੇ ਅਸੀਂ ਆਪਣੀਆਂ ਰੂਟਸ ਭੁੱਲ ਗਏ ਨਾ ਪੰਜਾਬ ਦੀਆਂ, ਗੁਰੂ ਨਾਨਕ ਦੀ ਬਾਣੀ ਨਹੀਂ ਸਮਝ ਆਉਣੀ। ਗੁਰੂ ਨਾਨਕ ਨਾਲ ਸਾਨੂੰ ਪਿੰਡਾਂ ਵਾਲਿਆਂ ਨੂੰ ਸਿੱਧਾ ਪੱਧਰਾ ਗਿਆਨ ਸਾਡੀ ਮਾਂ ਬੋਲੀ ਗੁਰਮੁਖੀ ਲਿਪੀ 'ਚ ਦਿੱਤਾ ਹੈ। ਜੇ ਹਰਟ ਦਾ ਹੀ ਨਾ ਪਤਾ ਹੋਵੇ ਸ਼ਬਦ ਨਹੀਂ ਸਮਝ ਆਏਗਾ। ਇਸ ਕਰਕੇ ਹੁਣ ਤਾਂ ਹਰਟਾਂ ਦਾ ਰਿਵਾਜ਼ ਹੀ ਹੈ ਨਹੀਂ। ਪਿੰਡੀ ਥਾਈਂ ਪਿੱਛੇ ਟਿੰਡਾਂ ਲੱਗੀਆਂ ਹੁੰਦੀਆਂ ਸੀ, ਵਿੱਚ ਢੋਲ ਝਵੱਕਲੀ ਹੁੰਦੇ ਸੀ ਦੋ, ਫਿਰ ਲੱਠ ਹੁੰਦੀ ਸੀ। ਉੱਥੋਂ ਬਾਅਦ ਉਹ ਜਿਹੜੀਆਂ ਟਿੰਡਾਂ ਸੀ ਉਹ ਖੂਹ 'ਚ ਜਾਂਦੀਆਂ ਸੀ, ਉੱਥੋਂ ਪਾਣੀ ਭਰ ਕੇ ਬਾਹਰ ਲਿਆਉਂਦੀਆਂ ਸੀ। ਮਹਾਰਾਜ ਨਾ ਉਹਦੀ ਸਿਮਲੀ ਦਿੱਤੀ ਹੈ ਕਿ ਜਿਸ ਤਰ੍ਹਾਂ ਹਰਟ ਚੱਲਦਾ ਹੈ। ਅਸੀਂ ਪਿੰਡੀ ਥਾਈਂ ਸਾਰੇ ਕਹਿੰਦੇ ਹੁੰਦੇ ਸੀ ਵੀ ਢੋਲ ਝਵੱਕਲੀ ਐ ਫਿਰਦੇ ਜਿਵੇਂ ਮਿਲੇ ਭੈਣ ਨੂੰ ਵੀਰ। ਉਹ ਜਿਹੜੀਆਂ ਬੰਗੂੜੀਆਂ 'ਚ ਬੰਗੂੜੀਆਂ ਫਸੀਆਂ ਹੁੰਦੀਆਂ, ਗਰਾਰੀਆਂ 'ਚ ਗਰਾਰੀਆਂ, ਉਹ ਘੁਮਾਉਂਦੀਆਂ ਉਹਨੂੰ ਢੋਲ 'ਤੇ ਝਵੱਕਲੀ ਨੂੰ। ਢੋਲ ਝਵੱਕਲੀ ਐਂ ਮਿਲਦੇ ਜਿਵੇਂ ਮਿਲੇ ਭੈਣ ਨੂੰ ਵੀਰ। ਲੱਠ ਵਿਚਾਰੀ ਐਂ ਪਾਉਂਦੀ ਜਿਵੇਂ ਭਾਵੇਂ ਸਹੀਆਂ ਵਿੱਚ ਹੀਰ। ਗਾਦੀ ਵਾਲਾ ਐਂ ਬੈਠਾ ਜਿੱਦਾਂ ਢਿੱਡ 'ਚ ਹੁੰਦੀ ਪੀੜ। ਕਿਆਰੇ ਮੋੜਨ ਵਾਲਾ ਐਂ ਫਿਰਦਾ ਜਿੱਦਾਂ ਦਰ ਦਰ ਫਿਰੇ ਫਕੀਰ। ਉਹੋ ਹੀ ਮਿਸਾਲ ਆਉਣੀ ਹੈ ਸਾਰੀ। ਅਤੇ ਨਿਸਾਰ 'ਚ ਪਾਣੀ ਐਂ ਡਿੱਗਦਾ ਜਿੱਦਾਂ ਬਾਹਮਣ ਰੋੜੇ ਖੀਰ। ਇਹ ਸਾਡੀਆਂ ਰੂਟਸ ਹੈ। ਇਹ ਹਰਟ ਐਸਾ ਹੈ ਮਹਾਰਾਜ ਕਹਿੰਦਾ ਜਿੱਦਾਂ ਹਰਟ ਦੀਆਂ ਟਿੰਡਾਂ ਹੈ ਨਾ, ਇੱਦਾਂ ਲੱਖਾਂ ਗੇੜੇ ਦੇ ਦੇ ਪਰਮਾਤਮਾ ਦੇ ਨਾਂ ਨੇ ਫੜ ਕੇ। ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਆਪਣਾ ਮਾਨ ਇਸ ਗੇੜਿਆਂ ਦੇ ਵਿੱਚ ਐਨ ਮਗਨ ਕਰਦੇ, ਮਗਨ ਬਹੇ ਉਹ ਸੰਗਮਾਤੇ ਓਤ ਪੋਤ ਲਪਟ ਆਈ। ਇਸ ਕਰਕੇ ਜਿਹੜਾ ਇੱਕ ਅੱਖਰ 'ਤੇ ਭਗਤੀ ਕਰਨੀ ਹੈ ਉਹ ਹੀ ਅਸੀਂ ਲੜੀ ਛੋਈ ਹੈ ਉਹਦੇ ਵਿੱਚ ਹੀ। ਜਪ ਹੋ ਜਪ ਹੋ ਸਾ ਏਕੋ ਏਕ ਨਾਮ ਜਗਦੀਸ਼। ਬਾਕੀ ਫਸਲ ਚ ਉਗਿਆ ਹੋਏ ਨਾ ਉਹਨੂੰ ਜੜਾਂ ਤੋਂ ਪਟ ਪਟ ਕੇ ਬਾਹਰ ਕੱਢ ਕੇ ਸੁੱਟ ਦਿੰਦਾ। ਰੰਬੇ ਦਾ ਕੰਮ ਹੈ ਧਰਤੀ ਗੁੱਡਣੀ, ਜਵਾਰ ਗੁੱਡਣੀ, ਕੋਈ ਫਸਲ ਗੁੱਡਣੀ ਹੋਏ ਉਹ 'ਚ ਸਿਰਫ ਨਰੋਲ ਨਾਮ ਜਪਣਾ ਜਾਂ ਫਸਲ ਰਹਿ ਜੂ, ਬਾਕੀ ਜੋ ਬੂਟੀਆਂ ਬਾਟੀਆਂ ਰੰਬਾ ਉਹ ਮਾਰਦਾ ਕੱਢ ਕੇ ਬਾਹਰ। ਇਸ ਕਰਕੇ ਕਹਿੰਦੇ ਸਭ ਤੋਂ ਵੱਡੀਆਂ ਜਿਹੜੀਆਂ ਬੂਟੀਆਂ ਤੇਰੇ 'ਚ ਇਹਨਾਂ ਇਹ ਹੈ, ਪੰਜ ਬੂਟੀਆਂ ਉੱਗੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਕੱਢਣਾ ਪੈਣਾ ਹੈ ਤੇ ਦੇਖ ਤੇਰੀ ਦਸ਼ਾ ਕੀ ਹੋ ਜਾਏਗੀ। ਬਗਲੇ ਤੇ ਫੁਨੇ ਹੰਸਲਾ ਹੋਵੇ, ਹੁਣ ਫੁਨੇ ਲਫ਼ਜ਼ ਬਾਣੀ 'ਚ ਬਹੁਤ ਵਾਰੀ ਆਏਗਾ ਔਰ ਗੁਰੂ ਨਾਨਕ ਨਾਮ ਪਹਿਲੀ ਵਾਰੀ ਆਪਣੀ ਬਾਣੀ 'ਚ ਵਰਤੇ ਆ ਮਹੱਲੇ ਪਹਿਲੇ ਨਾਂ, ਔਰ ਬੜਾ ਟੈਕਨੀਕਲ ਲਫ਼ਜ਼ ਹੈ। ਫੁਨੇ ਕਹਿੰਦੇ ਹੈ ਮੋੜਵੇਂ ਦੱਥੇ ਨੂੰ, ਫੁਨੇ ਕਹਿੰਦੇ ਹੈ ਪਲਟ ਕੇ ਮੁੜ ਕੇ ਵਾਪਸ ਉਸੇ ਜਗ੍ਹਾ ਆ ਜਾਣਾ, ਫੁਨੇ ਕਹਿੰਦੇ ਹੈ ਰੀਅਟੈਲੀਏਸ਼ਨ, ਇੱਕ ਚੀਜ਼ ਗਈ ਹੈ ਬਾਹਰ ਉਹਨੂੰ ਮੋੜ ਕੇ ਅੰਦਰ ਲਿਆਉਣਾ। ਇਹਨੂੰ ਕਹਿੰਦੇ ਇਹ ਮਨ ਕੀਤੀ ਹਾਥ ਕਰੋ ਫੁਨੇ, ਨੇਤਰੋਂ ਨੀਂਦ ਨਾ ਆਵੇ। ਮਨ ਨਾ ਬਾਰ ਬਾਰ ਨਾਮ ਜਪਣ ਵੇਲੇ ਬਾਹਰ ਜਾਣਾ ਹੈ, ਇਹਨੂੰ ਫੁਨੇ ਲਿਖਿਆ, ਇਹ ਮਨ ਕੀਤੀ ਹਾਥ ਕਰੋ ਫੁਨੇ, ਬਾਰ ਬਾਰ ਫੜ ਕੇ ਇਹਨੂੰ ਅੰਦਰ ਲਿਆਉਣਾ ਹੈ, ਜਾਂ ਜਿਹਨੂੰ ਪਿੰਡੀ ਥਾਈਂ ਮੋੜਵਾਂ ਦੱਥਾ ਲਾਉਣਾ ਕਹਿੰਦੇ ਹੈ, ਤੋ ਇਹਨੂੰ ਮੋੜਵਾਂ ਦੱਥਾ ਇਹਦਾ ਅੰਦਰ ਨੂੰ ਲਾਓ, ਇਹਦਾ ਧਿਆਨ ਅੰਦਰ ਨੂੰ ਰੱਖੇ, ਬਾਹਰ ਨਾ ਜਾਵੇ ਲਹਿਰਾਂ ਰਾਹੀਂ ਵਿਚਾਰਾਂ ਰਾਹੀਂ। ਤੋ ਫੁਨੇ ਇੱਥੇ ਬਗਲੇ ਅਤੇ ਹੰਸ ਦੇ ਨਾਲ ਫੁਨੇ ਆ ਗਿਆ, ਬਗਲੇ ਤੇ ਫੁਨੇ ਹੰਸ ਲਾ ਹੋਵੇ, ਤੂੰ ਬਗਲੇ ਤੂੰ ਮੁੜ ਕੇ ਹੰਸ ਬਣ ਜਾਏ, ਇਹਦਾ ਮਤਲਬ ਪਹਿਲਾਂ ਹੰਸ ਸੀ। ਇਹ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੂੰ ਆਪਣਾ ਹੁਲੀਆ ਵਿਗਾੜ ਲਿਆ, ਤੂੰ ਅਸਲ 'ਚ ਹੰਸ ਹੈ। ਮਨ ਜਿਹੜਾ ਹੈ ਜੋਤ ਸਰੂਪ ਹੈ, ਲੇਕਿਨ ਇਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਲੇ ਦੁਆਲੇ ਹੋ ਕੇ ਇਹ ਬਿਰਿਅੰਗ ਹੋ ਗਏ ਆ। ਉਹ ਕਹਿੰਦੇ ਜੇ ਤੂੰ ਨਾਮ ਜਪੇ ਤੇ ਫੁਨੇ ਹੰਸਲਾ, ਜਿੱਥੋਂ ਤੂੰ ਪਹਿਲਾਂ ਤੁਰਿਆ ਸੀ ਉੱਥੇ ਮੁੜ ਕੇ ਹੰਸਲਾ ਆ ਸਕਦਾ। ਇਸ ਕਰਕੇ ਬਗਲੇ ਬਹੁਤ ਉੱਚ ਹੱਦੀ ਵੈਣ, ਇੱਕ ਲਫ਼ਜ਼ ਨੂੰ ਤੋਲਣਾ ਪੈਣਾ ਹੈ ਵੀ ਕਿ ਫੁਨੇ ਕੋਲ ਆਤਾ ਹੈ ਬਗਲੇ ਤੇ ਫੁਨੇ ਹੰਸਲੇ ਦਾ ਮਤਲਬ ਪਹਿਲਾਂ ਅਸੀਂ ਹੰਸ ਸੀ, ਲੇਕਿਨ ਅਸੀਂ ਕਰਮ ਕਾਂਡ ਨਾਲ ਆਪਣੀਆਂ ਕਰਤੂਤਾਂ ਨਾਲ ਅਸੀਂ ਬਗਲੇ ਦਾ ਰੂਪ ਧਾਰ ਲਿਆ। ਉਹ ਮਹਾਰਾਜ ਅਖੀਰ ਤੇ ਸ਼ਬਦ ਦਾ ਤੋੜਾ ਦਿੰਦੇ ਹੈ ਕਿ ਉੱਥੇ ਜਾ ਕੇ ਬਗਲਾ ਆਪ ਬਣ ਜਾਂਦੇ ਹੈ। ਦੇਖੋ ਸ਼ਬਦ ਦੀ ਗਰੀਬੀ, ਹੁਣ ਆਪਸ ਕੋ ਜੋ ਜਾਣੇ ਨੀਚਾ ਸੋਲੂ ਗਣੀਏ, ਸਭ ਤੇ ਉੱਚਾ ਤਾਂ ਮਹੱਲਾ ਪਹਿਲਾ ਸਭ ਤੋਂ ਉੱਚਾ ਹੈ, ਉਹਦੀ ਬਾਣੀ ਬਹੁਤ ਗਰੀਬੀ 'ਚ ਹੈ, ਸ਼ਬਦ 'ਚ ਹੈ। ਇੱਥੇ ਨਾਨਕ ਦੀ ਛਾਪ ਨਹੀਂ ਹੈ, ਅਸੀਂ ਇਸੇ ਕਰਕੇ ਇਹ ਚੀਜ਼ਾਂ ਆਪਣੇ ਸਾਥੀਆਂ ਨਾਲ ਗਿਆਨ ਸਾਂਝਾ ਕਰ ਰਹੇ ਹਾਂ ਕਿ ਜਿਹੜੀ ਜਿਹੜੀ ਗਿਆਨ ਦੀ ਗੱਲ ਕੋਈ ਬਾਬੇ ਦੀ ਸਮਝ ਆਉਂਦੀ ਹੈ, ਅਸੀਂ ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ, ਉਹ ਗਿਆਨ ਦੀ ਸਾਂਝ ਕਰੀਏ ਸੰਗਤ ਨਾਲ। ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਆ ਗਿਆ, ਆਮ ਨਾਨਕ ਦੇ ਕੱਕੇ ਨੂੰ ਔਂਕੜ ਨਹੀਂ ਹੋਏਗਾ, ਉਹ ਛਾਪ ਹੋਏਗੀ। ਜਿੱਦਾਂ ਲਿਖਾਰੀ ਆਪਣਾ ਤਖਲਸ ਲਿਖਦੇ ਹੈ ਉੱਦਾਂ ਛਾਪ ਹੈ ਬਾਣੀ ਦੀ, ਲੇਕਿਨ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏ, ਜਿਹੜਾ ਮਹੱਲਾ ਹਰ ਮਹੱਲੇ ਨਾਲ ਨਾਨਕ ਵਰਤਿਆ, ਲੇਕਿਨ ਜਿਹੜੇ ਮਹੱਲੇ ਦੇ ਵਿੱਚ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏ, ਉਹ ਨਾਨਕ ਜਿਹੜਾ ਲਿਖਾਰੀ ਆ ਉਸ ਮਹੱਲੇ ਦਾ ਉਹ ਲਿਆ ਵਰਤੇ। ਇੱਥੇ ਮਹੱਲਾ ਪਹਿਲਾ ਲਿਖਾਰੀ ਹੈ ਇਸਦਾ, ਇਸ ਕਰਕੇ ਨਾਨਕ ਆਪ ਦਾਸਨ ਦਾਸ ਬਣਦਾ ਹੈ, ਆਪ ਗਰੀਬੀ 'ਚ ਆਉਂਦੇ ਹੈ, ਕਹਿੰਦੇ ਵੀ ਮੈਂ ਤੇ ਨਾ ਪ੍ਰਣਵ ਤੇ ਨਾਨਕ ਕੱਕੇ ਨੂੰ ਔਂਕੜ ਆ ਗਿਆ, ਦਾਸ ਨੇ ਦਾਸ ਹਾਂ ਮੈਂ, ਮੇਰੇ ਤੇ ਵੀ ਦਇਆ ਕਰ ਤੇ ਮੈਨੂੰ ਵੀ ਹੰਸਲਾ ਕਰ ਮੁੜ ਕੇ। ਹਮੇ ਟੁੱਟ ਗਈ ਸ਼ਬਦ
ਜੇ ਤੂੰ ਕਰੇ ਦਇਆਲਾ।
ਗਰੀਬੀ ਚ ਹੋਊਗਾ ਵੀ ਬਗਲੇ ਤੇ ਮਹਾਨਸਲਾ ਤੇ ਹੋ ਜਾਗਾ, ਪਰ ਜੇ ਤੂੰ ਕਰੇ ਦਿਆਲਾ
ਬਗਲੇ
ਇੱਥੇ ਗੁਰੂ ਮੈਸੇਂਜਰ ਹੈ, ਗੁਰੂ ਮੈਸੇਂਜਰ ਹੈ। ਅਸੀਂ ਮੈਸੇਂਜਰਾਂ ਨੂੰ ਫੜ ਕੇ ਬੈਠ ਗਏ। ਸ਼ਬਦ 'ਚ ਵਡਿਆਈ ਅਕਾਲ ਪੁਰਖ ਦੀ ਹੈ, ਜੇ ਤੂੰ ਕਰੇ ਦਿਆ। ਹਰ ਸ਼ਬਦ ਰੱਬ ਨੂੰ ਪੂਜ ਰਿਹਾ ਹੈ, ਅਸੀਂ ਹਰ ਸ਼ਬਦ ਗੁਰੂ 'ਤੇ ਬਣਾ ਦਿੰਦੇ। ਅਸੀਂ ਧਿਆਨ 'ਚ ਗੁਰੂ ਲਿਆਉਂਦੇ ਹਾਂ, ਜੇ ਤੂੰ ਕਰੇ ਦਿਆ। ਮਹਾਰਾਜ ਦਾ ਸ਼ਬਦ ਦੇਖੋ, ਮਹੱਲਾ ਪਹਿਲਾਂ ਕਿਤੇ ਲਿਖ ਰਿਹਾ ਹੈ। ਅਸੀਂ ਅਕਾਲ ਇੱਕ ਅਕਾਲ ਉਸਤਤ ਜਿੱਦਾਂ ਦਸਮ ਪਾਤਸ਼ਾਹ ਨੇ ਲਿਖੀ ਹੈ, ਅਸੀਂ ਅਕਾਲ ਦੇ ਪੁਜਾਰੀ ਹਾਂ, ਅਸੀਂ ਉਹਦੇ ਖਾਲਸੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਦੀਖਿਆ ਹੀ ਇਹ ਮਿਲਦੀ ਹੈ। ਹਰ ਸ਼ਬਦ ਦੇ ਵਿੱਚ ਅਸੀਂ ਇਸੇ ਕਰਕੇ ਮੀਲ ਪੱਥਰ ਗੱਡ ਰਹੇ ਹਾਂ ਗਿਆਨ 'ਚ, ਵੀ ਸਿੱਖ ਸਾਰੀ ਕੌਮ ਅਸੀਂ ਰੱਬ ਦੇ ਪੁਜਾਰੀ ਬਣੀ। ਗੁਰੂ ਮੈਸੇਂਜਰ ਸੀ, ਉਹ ਮੈਸੇਜ ਲੈ ਕੇ ਆਏ ਸੀ। ਅਸੀਂ ਮੈਸੇਜ ਫੜਨਾ ਹੈ। ਕਦੀ ਕਿਸੇ ਨੇ ਡਾਕੀਏ ਨੂੰ ਫੜਿਆ, ਸ਼ਹੀਦੀ ਨਾਲ ਹੱਥ ਵਧਾ ਕੇ ਡਾਕ ਲੈਂਦਾ ਹੈ ਪਹਿਲਾਂ। ਅਸੀਂ ਸ਼ਬਦ ਲੈਣੇ ਹੈ, ਮੈਸੇਜ, ਮੈਸੇਜ ਰੱਬ ਦਾ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਥੋੜਾ ਕਰੀ, ਗਿਆਨ ਮੈਂ ਲਾ ਲਓ ਉਹਦੀ ਬਾਣੀ ਹੈ। ਅਸੀਂ ਬੜੀ ਭਾਰੀ, ਇੱਥੇ ਤੱਕ ਕਿ ਮੈਸੇਂਜਰ ਵੀ ਜ਼ਰੂਰੀ ਨਹੀਂ ਹੁੰਦਾ, ਮੈਸੇਜ ਜ਼ਰੂਰੀ ਹੁੰਦਾ ਹੈ। ਔਰ ਮੈਸੇਜ ਨੂੰ ਵੀ ਪੂਜਿਆ ਨਹੀਂ ਜਾਂਦਾ, ਮੈਸੇਜ ਦੇ ਮੁਤਾਬਕ ਐਕਸ਼ਨ ਲੈਂਦਾ ਹੈ, ਤਾਂ ਸਾਡਾ ਜਨਮ ਸੁਧਰੇਗਾ। ਇਸ ਕਰਕੇ ਜਿਹੜੇ ਮੈਸੇਜ ਹੈ ਉਹ ਸਿੱਧੇ ਰੱਬ ਦੇ ਹੈ। ਇਹ ਬਾਣੀ ਐਸੀ ਹੈ ਜਿੱਦਾਂ ਮੁਸਲਮਾਨਾਂ 'ਚ ਉਹਨਾਂ ਨੂੰ ਹਜ਼ਰਤ ਸਾਹਿਬ ਨੂੰ ਇਲਹਾਮ ਹੁੰਦਾ ਸੀ, ਨਾਜ਼ਲ ਹੁੰਦੀ ਸੀ ਕਲਾਮ, ਇਸ ਤਰ੍ਹਾਂ ਹੀ ਬਾਣੀ ਗੁਰੂਆਂ ਨੂੰ ਨਾਜ਼ਲ ਹੋਈ ਹੈ। ਤਿੰਨ ਬਾਣੀਆਂ ਹੈ, ਇੱਕ ਮਹੱਲਿਆਂ ਦੀ ਬਾਣੀ, ਇੱਕ ਭਗਤਾਂ ਦੀ ਬਾਣੀ, ਇੱਕ ਸਿੱਖਾਂ ਦੀ ਬਾਣੀ। ਉਸ ਵੇਲੇ ਸਿੱਖਾਂ ਦੀ ਹਾਲਤ ਐਡੀ ਉੱਚੀ ਹੋ ਚੁੱਕੀ ਸੀ, ਪੱਟਾਂ ਦੀ ਹੋਰ ਜਿਹੜੇ ਰਾਏ ਬਲਵਾਨ ਜਾਂ ਸਾਰੇ ਸੀ ਉਹਨਾਂ ਦੀ ਬਾਣੀ ਵੀ ਗੁਰੂਆਂ ਨਾਲ ਸਾਂਭੀ, ਔਰ ਉਹ ਬਾਣੀ ਵੀ ਕਮਾਲ ਦੀ ਹੈ। ਲੇਕਿਨ ਪਹਿਲਾਂ ਮਹੱਲਿਆਂ ਦੀ ਬਾਣੀ, ਫਿਰ ਭਗਤਾਂ ਦੀ ਬਾਣੀ, ਭਗਤਾਂ ਦੀ ਬਾਣੀ 'ਚੋਂ ਵੀ ਸਭ ਤੋਂ ਪਹਿਲਾਂ ਕਬੀਰ ਜੀ ਉਹਦੀ ਬਾਣੀ ਆਏਗੀ। ਤਾਂ ਇਸ ਤਰ੍ਹਾਂ ਇਹਦਾ ਇੱਕ ਸਿਸਟਮ ਹੈ, ਇਹਦੇ ਵਿੱਚ ਸਾਰੇ ਹੀ ਸਿੱਧੇ ਰੱਬ ਨੂੰ ਜੁੜੇ ਹੈ। ਅਸੀਂ ਜਿਸ ਤਰ੍ਹਾਂ ਅਕਾਲ ਪੜ੍ਹ ਕੇ ਦਸਮ ਪਾਤਸ਼ਾਹ ਦੀ ਸਿੱਧੇ ਰੱਬ ਨਾਲ ਜੁੜਨਾ ਹੈ, ਜੇ ਸਮਝੀ ਹੈ ਸਾਰੀ ਬਾਣੀ ਤਾਂ ਦਸਮ ਪਾਤਸ਼ਾਹ ਨੇ ਸਮਝੀ ਹੈ। ਇਸ ਕਰਕੇ ਕੌਣ ਬਗਲੇ 'ਤੇ ਹੰਸਲਾ ਕਰੇਗਾ? ਗੁਰੂ ਨਾਨਕ ਨਹੀਂ ਕਰੇਗਾ, ਉਹ ਤਾਂ ਆਪ ਲਿਖ ਰਿਹਾ ਹੈ। ਫਲ ਨਹੀਂ ਲੱਗੇਗਾ। ਫਲ ਲੱਗੇਗਾ ਤੇ ਨਾਮ ਜਪਣ ਨੂੰ ਲੱਗੇਗਾ। ਮਹੱਲਾ ਪਹਿਲਾ ਕਹਿ ਰਿਹਾ ਹੈ, ਇੱਕ ਜੱਟ ਸੰਗਤ ਇਹਦਾ ਬੂਟਾ ਪੈਲੀ ਬੀਜਦਾ ਹੈ, ਉਹਨੂੰ ਸਾਲਾਂ ਵਧੀ ਪਾਣੀ ਦਿੰਦਾ ਹੈ ਤੇ ਪੰਜ ਸੱਤ ਸਾਲ ਬਾਅਦ ਇਹਨੂੰ ਸੰਤਰੇ ਲੱਗਣਗੇ ਤੇ ਅਸੀਂ ਖਾਵਾਂਗਾ। ਉਹ ਦੇਖਦੇ ਤੇ ਬੂਟਾ ਖਸੀ ਨਿਕਲਿਆ, ਉਹਨੂੰ ਫਲ ਹੀ ਨਹੀਂ ਲੱਗਦਾ। ਉਹ ਕਹਿੰਦਾ ਲਿਆ ਮੁੰਡਿਆ ਦਾਤੀ, ਵਰਿਆਂ ਵਧੀ ਮੈਂ ਇਹਨੂੰ ਪਾਣੀ ਦਿੰਦਾ ਰਿਹਾ ਔਰ ਇਹ ਮਗਰੋਂ ਫਲ ਹੀ ਨਹੀਂ ਲੱਗਾ। ਉਹਦੀਆਂ ਜੜ੍ਹਾਂ ਵੜ ਸਕਦਾ, ਪੈਲੀ ਚੋਂ ਕੱਢ ਕੇ ਉਹ ਮਾਰਦਾ ਹੈ। ਇਸ ਕਰਕੇ ਬਾਬੇ ਨਾਨਕ ਦੇ ਵਚਨ ਹੈ,
ਆਵਰ ਮੇਰਾ ਫਲ ਤਾਮਾ, ਆਵਰ ਮੇਰਾ ਫਲ
ਜਾਏ ਜਬ ਹੋ। भाई साहब जिस तरह मैं बेनती की थी इतने दिसंबर तक साढ़े को बुधवार की शाम को साढ़े सात तो नौ बजे तक इस स्थान पर नाम सिमरन का अभ्यास करवाते हैं। शुक्रवार की शाम को साढ़े सात तो नौ बजे तक सरदार मनजीत सिंह के ग्रह विखे शब्द चौंकी इस तरह लगती है। 28 तरीक इस महीने की फिर जो आखिरी एतवार इस महीने का होएगा प्रबंधकों के सहयोग के नाल भाई साहब फिर स्थान पर आ के इस तरह ही शब्द न जोड़नगे। जिन्हां जिन्हां जीवात्मावां नूं असली नाम सिमरन करन दी जाच अभ्यास का चा शौक है जिहड़ी पूनी भाई साहब ने तीन महीने तो पहला शुरू की सी जपहो तए को नामा उसे नाम की महिमा नूं गाउंदिआं होइआं गहन करदिआं होइआं समझांदिआं होइआं करदिआं होइआं अगर कोई लफ्ज़ां की चॉइस ऐसी हो जाती है जिस दे नाल के मन की किसी जज्बे की कोई तार ऐसी टुंबी जाती है कि उस नाल उदासी आती है तो मैं बेनती करता हाँ कि वह उदासी घर में लैके ना जाओ। भाई साहब साढ़े को बाज दीवान बैठे उन्होंने को बैठ के उस भुलेखे का खुलासा करो ताकि जिस मकसद लिए आए हाँ किस मकसद लिए आए हाँ जप हो ता एको नाम होर कोई मकसद नहीं है होर कोई स्नेहा नहीं है होर कोई थियासफी नहीं है होर कोई फिलासफी नहीं है होर कोई चाह जज्बा नहीं है गृहस्थी जीवन के विचों वक्त कढ़ के इस पासे वल अपना मन नूं मोड़ना है। तो मैं बेनती करांगा इस तरह ही उत्साह नाल जिन्हां जिन्हां जीवात्मा नूं मौका मिल जाए बुधवार की साढ़े सत्त बजे इसे स्थान पर ते शुक्रवार की शाम को सरार मनजीत सिंह के स्थान के उत्ते भाई साहब की संगत करके ते अपना जीवन सफला करना फुलां चुकां गुसाखियां बेअदबियां की माफ़ी चाहते हैं। अगला प्रोग्राम प्रबंधकां कोलों सरवण करो
आनंद आनंद गुरु से जानिया आनंद 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 सबको कहे आनंद गुरु से
नानक
आनंद आनंद गुरु में जा
ਮੇਰੀ ਮਾਂ।